ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਇਨਸਾਨ ਅੰਦਰ ਜੋ ਆਤਮਾ ਹੈ ਉਹ ਅਕਾਲ ਪੁਰਖ ਦੀ ਜੋਤ ਜਾਂ ਉਸਦਾ ਪ੍ਰਕਾਸ਼ ਹੀ ਹੈ। ਇਸ ਲਈ ਉਸਨੂੰ ਮਨ ਤੋਂ ਜੋਤ ਸਰੂਪ ਵੀ ਕਿਹਾ ਗਿਆ ਹੈ। ਜਦ ਸਾਡੇ ਅੰਦਰ ਅਕਾਲ ਪੁਰਖ ਦੀ ਜੋਤ ਵਸ ਰਹੀ ਹੈ ਤਾਂ ਫਿਰ ਇਨਸਾਨ ਵਿੱਚ ਜੋਤ ਸਰੂਪ ਵਾਲੇ ਸਾਰੇ ਇਲਾਹੀ ਗੁਣ ਵੀ ਹੋਣੇ ਚਾਹੀਦੇ ਹਨ। ਪਰ ਸੰਸਾਰ ਦੀ ਸਮੁੱਚੀ ਅਵਸਥਾ ਵੱਲ ਝਾਤੀ ਮਾਰਿਆਂ ਅਸੀਂ ਦੇਖਦੇ ਹਾਂ ਕਿ ਇਤਨੇ ਕਰਮ ਧਰਮ ਪਾਠ ਕੀਰਤਨ ਦੇ ਬਾਵਜੂਦ ਵੀ ਹਰ ਪਾਸੇ ਸਾਨੂੰ ਮਾਨਸਿਕ ਗਿਲਾਨੀ ਵੱਧਦੀ ਜਾ ਰਹੀ ਨਜ਼ਰ ਆਉਂਦੀ ਹੈ। ਇਹਦੇ ਸਿੱਟੇ ਵਜੋਂ ਦੁਨੀਆ ਵਿੱਚ ਮਾਇਕੀ ਪੜਥੂ ਪਿਆ ਹੋਇਆ ਹੈ ਅਤੇ ਇਹਦਾ ਦੋਸ਼ ਅਸੀਂ ਕਦੇ ਰੱਬ ਉੱਤੇ ਅਤੇ ਕਦੇ ਹੋਰਨਾਂ ਉੱਤੇ ਦੇ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਪਰ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਸਾਨੂੰ ਤਾੜਨਾ ਕੀਤੀ ਹੈ ਕਿ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ, ਕਿਉਂਕਿ ਗੁਰਬਾਣੀ ਅਨੁਸਾਰ ਇਸ ਸੁਹਾਵਣੀ ਰੱਬੀ ਕਾਇਨਾਤ ਨੂੰ ਆਤਿਸ਼ ਦੁਨੀਆ ਵਿੱਚ ਬਦਲਣ ਦੇ ਅਸੀਂ ਆਪ ਜ਼ਿੰਮੇਵਾਰ ਹਾਂ, ਕਿਉਂਕਿ ਦਸਵੇਂ ਪਾਤਸ਼ਾਹ ਦਾ ਫੁਰਮਾਨ ਹੈ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਸੋ ਜੋ ਸਾਡੇ ਕਿੱਤੇ ਕਰਮ ਅਤੇ ਸੋਚਣੀਆਂ ਹਨ ਇਹ ਕਿਵੇਂ ਸਾਡੇ ਪੇਸ਼ ਆਉਂਦੇ ਹਨ, ਇਸ ਸੰਬੰਧੀ ਗੁਰਮੁਖ ਪਿਆਰਿਆਂ ਨੇ ਆਪਣੇ ਅਨੁਭਵੀ ਵਿਚਾਰ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਰੱਖੇ ਹਨ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਸਾਡੀ ਧਰਤੀ ਦੇ ਅੰਦਰ ਅਨੇਕਾਂ ਕਿਸਮ ਦੇ ਤੱਤ ਹਨ। ਇਹਨਾਂ ਤੱਤਾਂ ਦੇ ਇੱਕ ਦੂਜੇ ਨਾਲ ਮਿਲ ਕੇ ਕਈ ਹੋਰ ਮਿਲਗੋਬੇ ਤੱਤ ਬਣਦੇ ਰਹਿੰਦੇ ਹਨ। ਇਸ ਤਰ੍ਹਾਂ ਅਨੇਕਾਂ ਕਿਸਮ ਦੇ ਮਿਲਗੋਬੇ ਤੱਤ ਜਦ ਆਪਸ ਵਿੱਚ ਹੀ ਰਗੜ ਖਾਂਦੇ ਹਨ ਤਾਂ ਇਹਨਾਂ ਵਿੱਚੋਂ ਅਗਨੀ ਪੈਦਾ ਹੁੰਦੀ ਹੈ। ਇਹਨਾਂ ਸਮੁੱਚੇ ਤੱਤਾਂ ਦੀ ਮਘਾਈ ਹੋਈ ਅੱਗ ਵੱਧਦੀ ਵੱਧਦੀ ਰਿੱਝਦੀ ਰਿੱਝਦੀ ਬਹੁਤ ਵੱਡਾ ਭਾਂਬੜ ਬਣ ਜਾਂਦੀ ਹੈ। ਜੋ ਚੀਜ਼ ਵੀ ਇਸ ਭਾਂਬੜ ਦੀ ਲਪੇਟ ਵਿੱਚ ਆ ਜਾਵੇ ਉਹਨੂੰ ਵੀ ਢਾਲ ਕੇ ਅਗਨੀ ਰੂਪ ਲਾਵਾ ਬਣਾ ਦਿੰਦੀ ਹੈ ਅਤੇ ਜਦ ਵੀ ਇਸ ਭਾਂਬੜ ਵਿੱਚ ਕੋਈ ਨਵਾਂ ਤੱਤ ਆ ਮਿਲਦਾ ਹੈ ਤਾਂ ਇਸ ਵਿੱਚੋਂ ਧਮਾਕਾ ਨਿਕਲਦਾ ਹੈ ਅਤੇ ਧਰਤੀ ਹਿੱਲਦੀ ਹੈ, ਜਿਸ ਨੂੰ ਅਸੀਂ ਦੁਨਿਆਵੀ ਲਫ਼ਜ਼ਾਂ ਵਿੱਚ ਭੁਚਾਲ ਕਹਿੰਦੇ ਹਾਂ। ਇਹ ਅਤਿਅੰਤ ਵੱਡੀ ਅਗਨ ਦੀ ਭੱਠੀ ਜਦ ਆਪਣੇ ਆਪ ਵਿੱਚ ਨਹੀਂ ਸਮਾਉਂਦੀ ਅਤੇ ਧਰਤੀ ਤੋਂ ਬਾਹਰ ਉੱਬਲ ਕੇ ਉੱਛਲ ਆਉਂਦੀ ਹੈ ਤਾਂ ਇਹਨੂੰ ਜਵਾਲਾਮੁਖੀ ਦਾ ਫਟਣਾ ਵੀ ਕਹਿੰਦੇ ਹਨ। ਇਹੋ ਜਿਹਾ ਜਵਾਲਾਮੁਖੀ ਦੇ ਧਮਾਕੇ ਅਤੇ ਉਬਾਲ ਹੁੰਦੇ ਰਹਿੰਦੇ ਹਨ ਜਿਹਦੇ ਨਾਲ ਕਿ ਦੁਨੀਆ ਵਿੱਚ ਅਤਿਅੰਤ ਤਬਾਹੀ ਹੁੰਦੀ ਹੈ। ਇਹ ਧਰਤੀ ਵਿਚਲੀ ਅਗਨੀ ਦਾ ਭਾਂਬੜ ਪਹਿਲਾਂ ਬੜੇ ਲੰਬੇ ਅਰਸੇ ਤਾਈਂ ਧਰਤੀ ਦੇ ਅੰਦਰ ਹੀ ਮਗਦਾ ਅਤੇ ਰਿੱਝਦਾ ਰਹਿੰਦਾ ਹੈ ਅਤੇ ਅੰਤ ਵਿੱਚ ਧਰਤੀ ਤੋਂ ਬਾਹਰ ਫੁੱਟ ਕੇ ਬੇਅੰਤ ਤਬਾਹੀ ਦਾ ਕਾਰਨ ਬਣਦਾ ਹੈ। ਇਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ ਸਾਨੂੰ ਇਹ ਇੱਕ ਵਿਗਿਆਨਕ ਉਦਾਹਰਣ ਦਿੱਤੀ ਹੈ ਕਿ ਜਵਾਲਾਮੁਖੀ ਕਿਵੇਂ ਫਟਦੇ ਹਨ, ਭੁਚਾਲ ਕਿਵੇਂ ਆਉਂਦੇ ਹਨ। ਦੂਸਰੇ ਪਾਸੇ ਇਸੇ ਤਰ੍ਹਾਂ ਧਰਤੀ ਦੇ ਉੱਪਰ ਵੀ ਕਈ ਤੱਤ ਕੰਮ ਕਰਦੇ ਹਨ। ਇਹਨਾਂ ਤੱਤਾਂ ਦੇ ਮੇਲ ਤੋਂ ਅਨੇਕਾਂ ਵਿਰੋਧੀ ਤੱਤ ਉਪਜਦੇ ਹਨ, ਜਿਸ ਤੋਂ ਕਿ ਕਈ ਕਿਸਮ ਦੇ ਕੁਦਰਤੀ ਭੌਜਲ ਵਰਤਦੇ ਹਨ, ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ, ਹਨੇਰੀਆਂ, ਤੂਫਾਨ, ਹੜ੍ਹ, ਗੜੇ ਆਦਿ। ਇਹ ਵੀ ਅਤਿਅੰਤ ਤਬਾਹੀ ਦਾ ਕਾਰਨ ਬਣਦੇ ਹਨ। ਆਕਾਸ਼ ਵਿੱਚ ਵੀ ਇਸੇ ਤਰ੍ਹਾਂ ਕਈ ਕਿਸਮ ਦੇ ਤੱਤਾਂ ਦੇ ਕਿਸੇ ਖਾਸ ਡਿਗਰੀ 'ਤੇ ਮੇਲ ਹੋਣ ਨਾਲ ਬੇਅੰਤ ਤਾਕਤ ਦੀ ਬਿਜਲੀ ਪੈਦਾ ਹੋ ਕੇ ਗਰਜਦੀ ਹੈ ਅਤੇ ਖਿਨ ਵਿੱਚ ਹੀ ਆਪਣਾ ਚਮਤਕਾਰ ਦਿਖਾ ਕੇ ਅਲੋਪ ਹੋ ਜਾਂਦੀ ਹੈ। ਸੋ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ ਦੇ ਗੁਰਵਾਕ ਅਨੁਸਾਰ, ਜਿਵੇਂ ਬਾਹਰ ਕੁਦਰਤੀ ਕੌਤਕ ਜਾਂ ਭੌਜਲ ਵਰਤਦੇ ਹਨ, ਇਸੇ ਤਰ੍ਹਾਂ ਸਾਡੇ ਮਨ ਅੰਦਰ ਵੀ, ਸਾਡੀ ਮਨ ਦੀ ਦੁਨੀਆ ਵਿੱਚ ਵੀ ਸਦਾ ਹੀ ਮਾਨਸਿਕ ਰੋਲ ਕਚੋਲਾ ਅਥਵਾ ਪੜਥੂ ਪਿਆ ਰਹਿੰਦਾ ਹੈ। ਬਾਹਰਲੇ ਭੌਜਲਾਂ ਦਾ ਕਾਰਨ ਤਾਂ ਕੁਦਰਤੀ ਤੱਤਾਂ ਦੇ ਮੇਲ ਤੋਂ ਹੁੰਦਾ ਹੈ, ਪਰ ਸਾਡੀ ਮਾਨਸਿਕ ਦੁਨੀਆ ਦੇ ਪੜਥੂ ਅਥਵਾ ਰੌਲ ਕਚੋਲੇ ਦਾ ਕਾਰਨ ਕੀ ਹੈ? ਸਾਡੇ ਆਪਣੇ ਨੀਵੇਂ ਖਿਆਲ ਅਤੇ ਫੁਰਨੇ। ਹੁਣ ਸਾਡੇ ਮਨ ਵਿੱਚ ਕਿੱਦਾਂ ਦੇ ਖਿਆਲ ਪੈਦਾ ਹੁੰਦੇ ਹਨ? ਇਹਨਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਦੈਵੀ ਜਾਂ ਉੱਤਮ ਭਗਤੀ ਵਾਲੇ ਖਿਆਲ, ਦੂਸਰਾ ਨਿਰਪੱਖ ਖਿਆਲ ਤੇ ਤੀਸਰਾ ਨੀਵੇਂ ਗਿਲਾਨੀ ਵਾਲੇ ਖਿਆਲ। ਇਹਨਾਂ ਖਿਆਲਾਂ ਦੇ ਉਪਜਣ ਦੇ ਕਿਹੜੇ ਕਿਹੜੇ ਕਾਰਨ ਹਨ? ਜਿਵੇਂ ਕਿ ਸਾਧ ਸੰਗਤ ਕਰਦਿਆਂ ਉੱਤਮ ਖਿਆਲ ਉਪਜਦੇ ਹਨ, ਕੁਸੰਗਤ ਕਰਦਿਆਂ ਨੀਵੇਂ ਖਿਆਲ ਉਪਜਦੇ ਹਨ। ਇਹਦੇ ਤੋਂ ਬਿਨਾਂ ਸਾਡੇ ਪਿਛਲੇ ਕਰਮਾਂ ਜਾਂ ਸੰਸਕਾਰਾਂ ਦਾ ਅਸਰ ਵੀ ਸਾਡੇ ਮਨ ਦੇ ਵਿਚਾਰਾਂ ਉੱਤੇ ਪੈਂਦਾ ਹੈ। ਪਿਛਲੇ ਸੰਸਕਾਰ ਤਾਂ ਹੁਣ ਸਾਡੇ ਵੱਸ ਵਿੱਚ ਨਹੀਂ ਹਨ, ਉਹ ਤਾਂ ਅਸੀਂ ਜੋ ਕੁਝ ਹੋਇਆ ਪਿਛਲੇ ਜਨਮਾਂ ਵਿੱਚ ਕਰ ਚੁੱਕੇ। ਪਰ ਜਿਉਂ ਜਿਉਂ ਅਸੀਂ ਸਤਸੰਗਤ ਕਰਦੇ ਜਾਵਾਂਗੇ, ਸ਼ੁੱਭ ਉੱਤਮ ਭਾਵ ਵਾਲੇ ਖਿਆਲਾਂ ਦੀ ਬੋਲਤਾ ਨਾਲ ਸਹਿਜੇ ਸਹਿਜੇ ਸਾਡੇ ਸੰਸਕਾਰ ਵੀ ਬਦਲ ਸਕਦੇ ਹਨ। ਇਹ ਬੜਾ ਮਹੱਤਵਪੂਰਨ ਨੁਕਤਾ ਹੈ ਸਾਡੇ ਵਾਸਤੇ ਕਿ ਪਿਛਲੇ ਸੰਸਕਾਰ ਭਾਵੇਂ ਸਾਡੇ ਵੱਸ ਵਿੱਚ ਨਹੀਂ, ਪਰ ਉੱਤਮ ਤੇ ਦੈਵੀ ਸੰਗਤ ਦੇ ਨਾਲ ਸਾਡੇ ਪਿਛਲੇ ਸੰਸਕਾਰ ਵੀ ਬਦਲ ਸਕਦੇ ਹਨ। ਇਹ ਗੱਲ ਦ੍ਰਿੜ ਕਰਨ ਵਾਲੀ ਹੈ ਕਿ ਸਾਡੇ ਮਨ ਦੇ ਖਿਆਲ ਜਾਂ ਭਾਵਨਾ ਹੀ ਮੁੱਢਲਾ ਕਾਰਨ ਜਾਂ ਬੀਜ ਹਨ ਜੋ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸਫਲ, ਨੇਕ ਜਾਂ ਬਦ, ਅਸ਼ਾਂਤ ਜਾਂ ਸ਼ਾਂਤ, ਪ੍ਰੇਮਮਈ ਜਾਂ ਫੋਕਾ, ਸਵਰਗ ਜਾਂ ਨਰਕ, ਨਿਰਮਲ ਜਾਂ ਮਲੀਨ, ਆਸਤਿਕ ਜਾਂ ਨਾਸਤਿਕ ਤੇ ਗੁਰਮੁਖ ਜਾਂ ਮਨਮੁਖ ਬਣਾ ਸਕਦੇ ਹਨ। ਸੋ ਸਾਡੇ ਵਿਚਾਰ ਜਾਂ ਵਲਵਲੇ ਜਾਂ ਫੁਰਨੇ ਹੀ ਸਾਡੇ ਜੀਵਨ ਨੂੰ ਚੰਗਾ ਜਾਂ ਮੰਦਾ ਬਣਾ ਸਕਦੇ ਹਨ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਕੁਸੰਗਤ ਤੋਂ ਬਚਣ ਦਾ ਗੁਰੂ ਸਾਹਿਬਾਂ ਨੇ ਵਾਰ ਵਾਰ ਤਾਕੀਦੀ ਹੁਕਮ ਕੀਤਾ ਹੈ। ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਪਿੱਟੀਐ, ਦੂਜੇ ਭਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ, ਕੁਸੰਗਤ ਬਹਿ ਸਦਾ ਦੁੱਖ ਪਾਵੇ, ਦੁੱਖੋ ਦੁੱਖ ਕਮਾਇਆ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ, ਸਾਖਤ ਸੰਗ ਨਾ ਹੇਰ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਾਂ ਕੁਛ ਲਾਗੈ ਦਾਗ। ਜਿਵੇਂ ਕਾਲੇ ਭਾਂਡੇ ਦੇ ਕੋਲੋਂ ਦੀ ਵੀ ਲੰਘ ਜਾਓ ਤਾਂ ਕੱਪੜਿਆਂ ਨੂੰ ਦਾਗ ਲੱਗ ਜਾਂਦਾ ਹੈ, ਜਾਂ ਫਿਰ ਬੇਰੀ ਦੇ ਨੇੜੇ ਕੇਲੇ ਦਾ ਬੂਟਾ ਉੱਗਿਆ ਹੋਵੇ ਤਾਂ ਉਹ ਸਹਿਜ ਸੁਭਾਏ ਹੀ ਉਸਦੇ ਪੱਤਿਆਂ ਨੂੰ ਚੀਰ ਪੈਂਦੇ ਰਹਿੰਦੇ ਹਨ। ਇਸੇ ਲਈ ਸਾਨੂੰ ਗੁਰੂ ਸਾਹਿਬਾਂ ਨੇ ਕੀ ਹੁਕਮ ਕੀਤਾ ਹੈ? ਨਾਨਕ ਕੱਚੜਿਆ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆ। ਦੂਜੇ ਪਾਸੇ ਉੱਤਮ ਦੈਵੀ ਸੰਗਤ ਕਰਨ ਦੀ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਮਹਾਂ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ, ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਕਿਉਂਕਿ ਸਾਧ ਸੰਗਤ ਕਰਦਿਆਂ ਹੋਇਆਂ ਨਾ ਸਿਰਫ ਸਾਡੇ ਪਿਛਲੇ ਸੰਸਕਾਰ ਹੀ ਬਦਲ ਸਕਦੇ ਹਨ, ਬਲਕਿ ਦੀਵੇਂ ਖਿਆਲਾਂ ਦੀ ਰੁਚੀ ਵੀ ਸਹਿਜੇ ਸਹਿਜੇ ਮਿਟ ਜਾਂਦੀ ਹੈ। ਸਤਸੰਗਤ ਵਿੱਚ ਉੱਤਮ ਦੈਵੀ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ, ਸੋਹਣੇ ਭਾਵਾਂ ਵਾਲੇ ਆਕਾਸ਼ਾਂ ਦੀਆਂ ਉਡਾਰੀਆਂ ਲਾਉਂਦੇ ਹੋਏ, ਪ੍ਰੀਤ ਪ੍ਰੇਮ ਰਸ ਚਾਉ ਦੇ ਉੱਚੇ ਸੁੱਚੇ ਆਤਮਿਕ ਮੰਡਲਾਂ ਵਿੱਚ ਦਾਖਲ ਹੋਈਦਾ ਹੈ, ਜਿੱਥੇ ਨੀਵੀਆਂ ਬਿਰਤੀਆਂ ਜਾਂ ਮਲੀਨ ਖਿਆਲਾਂ ਲਈ ਕੋਈ ਥਾਂ ਨਹੀਂ ਹੈ। ਪਰ ਇਹ ਖੇਲ ਕਠਿਨ ਹੈ ਤੇ ਇਸ ਨੂੰ ਕਿਸੇ ਵਿਰਲੇ ਨੇ ਹੀ ਮਾਣਿਆ, ਕਮਾਇਆ ਤੇ ਬੁੱਝਿਆ ਹੈ। ਦੁਨੀਆਂ ਵਿੱਚ ਜੋ ਕੁਝ ਉਪਜਿਆ ਹੈ ਇਹ ਪਹਿਲਾਂ ਸੂਖਮ ਦੇਸ ਵਿੱਚੋਂ ਉਪਜਦਾ ਹੈ। ਪਹਿਲਾਂ ਕਿਸੇ ਵੀ ਚੀਜ਼ ਬਾਰੇ ਸਾਡੇ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ ਤੇ ਫਿਰ ਅਸੀਂ ਉਸਨੂੰ ਅਮਲੀ ਰੂਪ ਦਿੰਦੇ ਹਾਂ। ਸੂਖਮ ਅਕਾਲ ਪੁਰਖ ਵਿੱਚੋਂ ਸੂਖਮ ਕਵਾਓ ਜਾਂ ਹੁਕਮ ਉਪਜਿਆ ਤਾਂ ਇਹ ਸਾਰੀ ਸਥੂਲ ਸ੍ਰਿਸ਼ਟੀ ਪੈਦਾ ਹੋਈ। ਅਕਾਲ ਪੁਰਖ ਦਾ ਕਵਾਓ ਸੂਖਮ ਸੀ, ਲੇਕਿਨ ਉਹਦੇ ਵਿੱਚੋਂ ਇਹ ਸਾਰੀ ਸਥੂਲ ਸ੍ਰਿਸ਼ਟੀ ਪੈਦਾ ਹੋਈ। ਇਸੇ ਤਰ੍ਹਾਂ ਜਦ ਸਾਡੇ ਖਿਆਲ ਵਿੱਚ ਕੋਈ ਸੰਕਲਪ ਉੱਠਦਾ ਹੈ, ਕੋਈ ਵਿਚਾਰ ਉੱਠਦਾ ਹੈ ਤਾਂ ਉਹ ਸਾਡੇ ਕਰਮਾਂ ਦੁਆਰਾ ਰੂਪਮਾਨ ਹੋ ਕੇ ਸਾਡੇ ਸਾਹਮਣੇ ਦ੍ਰਿਸ਼ਟਮਾਨ ਹੋ ਜਾਂਦਾ ਹੈ। ਉਦਾਹਰਣ ਵਜੋਂ ਜਦ ਅਸੀਂ ਘਰ ਬਣਾਉਂਦੇ ਹਾਂ ਤਾਂ ਪਹਿਲਾਂ ਉਹਦਾ ਨਕਸ਼ਾ ਸਾਡੇ ਖਿਆਲ ਜਾਂ ਦਿਮਾਗ ਵਿੱਚ ਆਉਂਦਾ ਹੈ, ਉਸ ਤੋਂ ਬਾਅਦ ਉਹ ਸਹਿਜੇ ਸਹਿਜੇ ਉਸ ਨਕਸ਼ੇ ਨੂੰ ਅਸੀਂ ਘਰ ਦੇ ਰੂਪ ਵਿੱਚ ਰੂਪਮਾਨ ਕਰਦੇ ਹਾਂ। ਇਸ ਲਈ ਸਾਡੇ ਖਿਆਲ, ਸੰਕਲਪ, ਵਿਕਲਪ ਬੜੇ ਸ਼ਕਤੀਮਾਨ ਹਨ। ਇਹਨਾਂ ਖਿਆਲਾਂ ਦੇ ਪਿੱਛੇ ਸਾਡੇ ਵਲਵਲਿਆਂ ਦੀ ਤੀਖਣਤਾ ਅਨੁਸਾਰ ਇਹਨਾਂ ਦੀ ਸ਼ਕਤੀ ਵੱਧਦੀ ਘਟਦੀ ਰਹਿੰਦੀ ਹੈ। ਜਿੰਨੇ ਵੀ ਤੀਖਣ ਸਾਡੇ ਖਿਆਲ ਹੋਣਗੇ ਚੰਗੇ ਜਾਂ ਮਾੜੇ, ਉਸੇ ਤਰ੍ਹਾਂ ਉਹਨਾਂ ਦੀ ਸ਼ਕਤੀ ਵੱਧਦੀ ਘੱਟਦੀ ਹੋਏਗੀ। ਸਾਡਾ ਮਨ ਬਾਹਰੋਂ ਉਦਾਲੇ ਪੁਦਾਲੇ ਦੇ ਵਾਤਾਵਰਣ ਦੀ ਸੰਗਤ ਅਤੇ ਅੰਦਰੋਂ ਸਾਡੀਆਂ ਨੀਵੀਆਂ ਵਾਸ਼ਨਾਵਾਂ ਦੀ ਸੰਗਤ ਕਰਦਾ ਹੈ। ਕਿਹੜੀਆਂ ਵਾਸ਼ਨਾਵਾਂ? ਸ਼ੱਕ, ਸਾੜਾ, ਈਰਖਾ, ਦਵੈਤ, ਨਫ਼ਰਤ, ਨਿੰਦਾ, ਝੂਠ, ਬੇਈਮਾਨੀ, ਖੁਦਗਰਜ਼ੀ, ਧੜੇਬਾਜ਼ੀ, ਵੈਰ, ਵਿਰੋਧ, ਟਾਕਰਾ, ਲੜਾਈਆਂ, ਬਦਲਾ, ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿ। ਇਹਨਾਂ ਵਾਸ਼ਨਾਵਾਂ ਦੀ ਕੁਸੰਗਤ ਅਤੇ ਡੂੰਘੇ ਸੰਸਕਾਰਾਂ ਦਾ ਅਕਸ ਲੈਂਦਾ ਰਹਿੰਦਾ ਹੈ। ਇਸ ਨਾਲ ਸਾਡੇ ਖਿਆਲਾਂ ਨੂੰ ਇਹਨਾਂ ਅਕਸਾਂ ਦੀ ਰੰਗਤ ਚੜ੍ਹਦੀ ਰਹਿੰਦੀ ਹੈ। ਇਹ ਰੰਗਤ ਚੰਗੀ ਅਤੇ ਸੁਖਦਾਈ ਵੀ ਹੋ ਸਕਦੀ ਹੈ ਅਤੇ ਮਾੜੀ ਅਤੇ ਦੁੱਖਦਾਈ ਵੀ ਹੋ ਸਕਦੀ ਹੈ। ਸਾਡੇ ਮਨ ਵਿੱਚ ਇਹੋ ਜਿਹਾ ਤੀਖਣ ਵਲਵਲਿਆਂ ਵਾਲੇ ਖਿਆਲ ਉਪਜਦੇ ਹਨ, ਉਹਨਾਂ ਦੀਆਂ ਸ਼ਕਤੀਮਾਨ ਕਿਰਨਾਂ, ਪਾਵਰਫੁੱਲ ਰੇਜ਼ ਦਾ ਡੂੰਘਾ ਅਸਰ ਸਾਡੇ ਸਰੀਰ, ਸਾਡੇ ਮਨ, ਸਾਡੀ ਬੁੱਧੀ 'ਤੇ ਪੈਂਦਾ ਹੈ ਅਤੇ ਇਹਦੇ ਨਾਲ ਹੀ ਸਾਡਾ ਆਚਰਣ ਬਣਦਾ ਅਤੇ ਬਦਲਦਾ ਰਹਿੰਦਾ ਹੈ। ਇਹਨਾਂ ਖਿਆਲਾਂ ਅਤੇ ਵਲਵਲਿਆਂ ਦੀਆਂ ਸ਼ਕਤੀਮਾਨ ਕਿਰਨਾਂ ਦਿਨ ਰਾਤ ਹੀ ਸਦਾ ਸਾਡੇ ਵਿੱਚੋਂ ਨਿਕਲ ਕੇ ਦੂਜੀਆਂ ਰੂਹਾਂ ਉੱਤੇ ਅਤੇ ਸਾਡੇ ਆਲੇ ਦੁਆਲੇ ਦੇ ਵਾਤਾਵਰਣ 'ਤੇ ਵੀ ਅਸਰ ਪਾਉਂਦੀਆਂ ਰਹਿੰਦੀਆਂ ਹਨ। ਇਹ ਬਹੁਤ ਮਹੱਤਵਪੂਰਨ ਨੁਕਤਾ ਹੈ। ਦੁਬਾਰਾ ਪੜ੍ਹਦੇ ਹਾਂ ਕਿ ਸਾਡੇ ਖਿਆਲਾਂ ਅਤੇ ਵਲਵਲਿਆਂ ਦੀਆਂ ਸ਼ਕਤੀਮਾਨ ਕਿਰਨਾਂ ਦਿਨ ਰਾਤ ਸਾਡੇ ਵਿੱਚੋਂ ਨਿਕਲ ਕੇ ਦੂਜੀਆਂ ਰੂਹਾਂ ਅਤੇ ਸਾਡੇ ਆਲੇ ਦੁਆਲੇ ਦੇ ਵਾਤਾਵਰਣ 'ਤੇ ਵੀ ਅਸਰ ਪਾਉਂਦੀਆਂ ਰਹਿੰਦੀਆਂ ਹਨ। ਇਸੇ ਮਾਨਸਿਕ ਰੰਗਤ ਦੀ ਪ੍ਰੇਰਨਾ ਨਾਲ ਅਸੀਂ ਕਰਮ ਕਰਦੇ ਹਾਂ ਅਤੇ ਇਹਨਾਂ ਕਰਮਾਂ ਅਨੁਸਾਰ ਹਰ ਪਲ ਅਸੀਂ ਆਪਣਾ ਭਾਗ ਜਾਂ ਕਿਸਮਤ ਬਣਾ ਰਹੇ ਹਾਂ ਜਾਂ ਫਿਰ ਵਿਗਾੜ ਰਹੇ ਹਾਂ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ। ਇਸ ਤੋਂ ਇਲਾਵਾ ਸਾਡੇ ਡੂੰਘੇ ਤੀਖਣ ਵਲਵਲਿਆਂ ਦੀਆਂ ਕਿਰਨਾਂ ਦਾ ਅਸਰ ਸਾਡੇ ਆਲੇ ਦੁਆਲੇ ਦੇ ਵਾਯੂਮੰਡਲ ਦੁਆਰਾ ਹਰ ਸੂਖਮ ਤੱਤ ਅਤੇ ਸਥੂਲ ਚੀਜ਼ਾਂ 'ਤੇ ਵੀ ਪੈਂਦਾ ਹੈ। ਇਸ ਤਰ੍ਹਾਂ ਇਹਨਾਂ ਕਿਰਨਾਂ ਦਾ ਅਸਰ ਸਿਰਫ ਸਾਡੇ ਮਨ ਉੱਤੇ ਨਹੀਂ, ਸਾਡੇ ਸਾਥੀਆਂ, ਸਾਡੇ ਟੱਬਰਾਂ, ਸਾਡੇ ਗੁਆਂਢੀਆਂ, ਸਾਡੇ ਭਾਈਚਾਰੇ ਅਤੇ ਸਾਰੇ ਦੇਸ਼ਾਂ ਭਾਵ ਕਿ ਸਾਰੀ ਸ੍ਰਿਸ਼ਟੀ 'ਤੇ ਪੈ ਰਿਹਾ ਹੈ। ਇੱਥੇ ਹੀ ਬਸ ਨਹੀਂ, ਕੁਦਰਤ ਦੀਆਂ ਤੱਤਾਂ ਅਤੇ ਸਾਰੇ ਬ੍ਰਹਿਮੰਡ ਉੱਤੇ ਵੀ ਸਾਡੇ ਤੀਖਣ ਚੰਗੇ ਜਾਂ ਮੰਦੇ ਵਲਵਲਿਆਂ ਦੀਆਂ ਲਹਿਰਾਂ ਦਾ ਅਸਰ ਪੈਂਦਾ ਹੈ। ਸੋ ਗੁਰਮੁਖ ਪਿਆਰਿਆਂ ਨੇ ਕਿੰਨੀ ਡੂੰਘਾਈ ਵਿੱਚ ਜਾ ਕੇ ਸਾਨੂੰ ਇਹ ਅਨੁਭਵੀ ਵਿਚਾਰ ਦਿੱਤੇ ਹਨ ਕਿ ਜੋ ਵੀ ਅਸੀਂ ਸੋਚਦੇ ਜਾਂ ਕਰਮ ਕਰਦੇ ਹਾਂ ਉਹਦਾ ਚੰਗਾ ਮੰਦਾ ਸਿਰਫ ਅਸੀਂ ਨਹੀਂ ਭੋਗਦੇ, ਸਗੋਂ ਸਾਰੀ ਸ੍ਰਿਸ਼ਟੀ ਦੇ ਵਾਤਾਵਰਣ ਉੱਤੇ ਵੀ ਉਸਦਾ ਅਸੀਂ ਚੰਗਾ ਜਾਂ ਮਾੜਾ ਅਸਰ ਛੱਡਦੇ ਹਾਂ। ਸ੍ਰਿਸ਼ਟੀ ਦੇ ਪੁਲਾੜ ਵਿੱਚ ਅਤਿਅੰਤ ਸੂਖਮ ਤੱਤ ਮੌਜੂਦ ਹੈ ਜਿਸ ਨੂੰ ਅਸੀਂ ਈਥਰ ਕਹਿੰਦੇ ਹਾਂ। ਸਾਡੇ ਖਿਆਲਾਂ ਦੀਆਂ ਅਤ ਸੂਖਮ ਅਤੇ ਤੀਖਣ ਕਿਰਨਾਂ ਵਾਈਬ੍ਰੇਸ਼ਨਸ ਸਾਰੇ ਪੁਲਾੜ ਵਿੱਚ ਫੈਲ ਜਾਂਦੀਆਂ ਹਨ। ਇਹ ਵਿਚਾਰ ਉੱਥੋਂ ਦੇ ਵਾਤਾਵਰਣ ਅਥਵਾ ਸਮੁੱਚੇ ਜਗਤ ਮਨ ਦੇ ਕੰਪਿਊਟਰ ਵਿੱਚ ਸਾਂਭ ਕੇ ਰੱਖੇ ਜਾਂਦੇ ਹਨ। ਜਿਨ੍ਹਾਂ ਨੇ ਸਾਇੰਸ ਪੜ੍ਹੀ ਹੈ ਉਹਨਾਂ ਨੂੰ ਪਤਾ ਹੈ ਕਿ ਕੰਪਿਊਟਰ ਵਿੱਚ ਜੋ ਵੀ ਡਾਟਾ ਇੱਕ ਵਾਰੀ ਭਰ ਦਿਓ ਫਿਰ ਉਹ ਹਮੇਸ਼ਾ ਲਈ ਉਹਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਵਿਚਾਰ ਵੀ ਸੂਖਮ ਜਗਤ ਮਨ ਦੇ ਕੰਪਿਊਟਰ ਵਿੱਚ ਸਾਂਭ ਕੇ ਰੱਖੇ ਜਾਂਦੇ ਹਨ। ਇਹ ਖਿਆਲ ਭਿੰਨ ਭਿੰਨ ਦਰਜੇ ਦੇ ਹੁੰਦੇ ਹਨ ਅਤੇ ਖਾਸ ਦਰਜੇ ਉੱਤੇ ਹੀ ਜਮ੍ਹਾਂ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਇਹ ਭਾਂਤ ਭਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ ਰੰਗਤ ਜਾਂ ਹਵਾੜ ਸਹਿਜੇ ਸਹਿਜੇ ਪੁਲਾੜ ਦੇ ਵਾਤਾਵਰਣ ਉੱਤੇ ਪੈ ਰਿਹਾ ਹੈ ਅਤੇ ਉਸ ਨੂੰ ਗੰਧਲਾ ਕਰ ਰਿਹਾ ਹੈ। ਜਿਹੜਾ ਅਸੀਂ ਕਹਿੰਦੇ ਹਾਂ ਕਿ ਅੱਜ ਕੱਲ੍ਹ ਸਾਰੀ ਦੁਨੀਆ ਉੱਤੇ ਘੋਰ ਕਲਯੁੱਗ ਛਾਇਆ ਜਾ ਰਿਹਾ ਹੈ, ਇਹਦਾ ਕਾਰਨ ਸਾਡੇ ਆਪਣੇ ਹੀ ਖਿਆਲ ਵਲਵਲੇ ਜਾਂ ਫੁਰਨੇ ਹਨ, ਕਰਮ ਹਨ। ਦੂਜੇ ਲਫ਼ਜ਼ਾਂ ਵਿੱਚ ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ ਅੱਡ ਦਰਜੇ ਉੱਤੇ ਖਿਨ ਖਿਨ ਪਲ ਪਲ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਸ਼ਕਤੀਮਾਨ ਹੋ ਕੇ ਸਮੁੱਚੇ ਸੰਸਾਰੀ ਵਾਤਾਵਰਣ ਰਾਹੀਂ ਉਹਨਾਂ ਹੀ ਦਰਜਿਆਂ ਵਾਲੇ ਮਨਾਂ ਉੱਤੇ ਚੰਗਾ ਜਾਂ ਮਾੜਾ ਅਸਰ ਕਰਦਾ ਹੈ। ਇਸਦਾ ਮਤਲਬ ਇਹ ਹੋਇਆ ਕਿ ਇਹ ਸਰਕਲ ਕਿਵੇਂ ਚੱਲਦਾ ਹੈ। ਇਹ ਗੁਰਮੁਖ ਪਿਆਰਿਆਂ ਨੇ ਇੱਥੇ ਸਾਨੂੰ ਸਮਝਾਇਆ ਹੈ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪਹਿਲਾਂ ਸਾਡੇ ਮਨਾਂ ਉੱਤੇ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਫਿਰ ਇਹ ਪੁਲਾੜ ਦੇ ਸੂਖਮ ਵਾਤਾਵਰਣ ਨੂੰ ਬਦਲਦਾ ਅਤੇ ਗੰਧਲਾ ਕਰਦਾ ਹੈ। ਫਿਰ ਪੁਲਾੜ ਦੇ ਵਾਤਾਵਰਣ ਵਿੱਚ ਉਹੋ ਜਿਹਾ ਖਾਸ ਖਿਆਲਾਂ ਨਾਲ ਮਿਲ ਕੇ ਇਹ ਤਾਕਤਵਰ ਹੁੰਦਾ ਜਾਂਦਾ ਹੈ, ਕਿਉਂਕਿ ਜਿਹੋ ਜਿਹੇ ਵਿਚਾਰਾਂ ਦੀ ਬਹੁਲਤਾ ਹੋਏਗੀ ਉਹੀ ਵਿਚਾਰ ਇਕੱਠੇ ਹੋ ਕੇ ਤਾਕਤਵਰ ਹੁੰਦੇ ਜਾਣਗੇ। ਉਹੀ ਚੰਗੇ ਮਾੜੇ ਸ਼ਕਤੀਮਾਨ ਖਿਆਲ ਮੁੜ ਕੇ ਸਾਡੇ ਮਨਾਂ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰੇ ਵਿੱਚ ਫਸਦੇ ਜਾਂਦੇ ਹਾਂ, ਜਿਸ ਵਿੱਚੋਂ ਆਪਣੇ ਆਪ ਨਿਕਲਣਾ ਅਤਿਅੰਤ ਕਠਿਨ ਹੈ। ਇਸ ਤਰ੍ਹਾਂ ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਮੁੜ ਕੇ ਸਾਰੀ ਖਲਕਤ ਉੱਤੇ ਪੈਂਦਾ ਹੈ, ਅਤੇ ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਣ ਰਾਹੀਂ ਮੁੜ ਪਰਤ ਕੇ ਸਾਡੇ ਸਾਰਿਆਂ ਉੱਤੇ ਸਮੂਹਕ ਤੌਰ 'ਤੇ ਪੈਂਦਾ ਹੈ। ਸੋ ਅਸੀਂ ਆਪਣੇ ਚੌਗਿਰਦੇ ਦੇ ਵਾਤਾਵਰਣ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ, ਅਤੇ ਉਹਦੀ ਚੰਗੀ ਮਾੜੀ ਹਵਾ ਦੇ ਅਸੀਂ ਆਪ ਵੀ ਭਾਗੀ ਹੁੰਦੇ ਹਾਂ। ਸਤਿਯੁਗ ਵਿੱਚ ਉੱਚੇ ਸੁੱਚੇ ਦੈਵੀ ਗੁਣਾਂ ਵਾਲੇ ਸੋਹਣੇ ਖਿਆਲਾਂ ਅਤੇ ਵਲਵਲਿਆਂ ਦੀ ਬਹੁਲਤਾ ਸੀ, ਅਤੇ ਬ੍ਰਹਿਮੰਡ ਵਿੱਚ ਵੀ ਦਇਆ, ਧਰਮ, ਸੱਤ, ਸੰਤੋਖ, ਧੀਰਜ, ਖਿਮਾ, ਨਿਮਰਤਾ, ਆਨੰਦ, ਸੁੱਖ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪ੍ਰੇਮ, ਰਸ, ਚਾਓ ਆਦਿ ਦੈਵੀ ਗੁਣਾਂ ਦਾ ਵਰਤਾਰਾ ਸੀ। ਇਹ ਯੁੱਗ ਵੀ ਕਿਵੇਂ ਬਣਦੇ ਹਨ, ਸਤਿਯੁਗ ਕਲਯੁਗ ਵਿੱਚ ਕੀ ਫਰਕ ਹੈ, ਕਿਉਂਕਿ ਉਦੋਂ ਇਹਨਾਂ ਦੈਵੀ ਗੁਣਾਂ ਦਾ ਜ਼ਿਆਦਾ ਵਰਤਾਵਾ ਸੀ, ਭਰਮਾਰ ਸੀ। ਉਸਦੇ ਉਲਟ ਵਰਤਮਾਨ ਸਮੇਂ ਵਿੱਚ ਘੋਰ ਕਲਯੁੱਗ ਦਾ ਬੋਲਬਾਲਾ ਹੈ। ਕਿਵੇਂ ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਣ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਗਿਆ ਹੈ, ਇਹ ਘੋਰ ਕਲਯੁੱਗ ਦਾ ਵਾਤਾਵਰਣ ਕਿਵੇਂ ਬਣਿਆ, ਇਹ ਸਾਡੇ ਹੀ ਖਿਆਲਾਂ ਦੇ ਤੀਖਣਤਾ ਅਤੇ ਤੀਬਰਤਾ ਦੁਆਰਾ ਲਗਾਤਾਰ ਅਭਿਆਸ ਦਾ ਸਮੁੱਚਾ ਨਤੀਜਾ ਹੈ। ਦੂਜੇ ਲਫ਼ਜ਼ਾਂ ਵਿੱਚ, ਜੇ ਅੱਜ ਦੇ ਸਮੇਂ ਵਿੱਚ ਨੀਵੇਂ ਖਿਆਲਾਂ ਦੀ ਬਹੁਲਤਾ ਅਤੇ ਰਾਜ ਹੈ, ਤਾਂ ਇਹ ਸਾਡਾ ਆਪਣਾ ਹੀ ਬਣਾਇਆ ਹੋਇਆ ਹੈ। ਇਸ ਦਾ ਨਕਸ਼ਾ ਗੁਰਬਾਣੀ ਵਿੱਚ ਸਤਿਗੁਰਾਂ ਨੇ ਇਉਂ ਬਿਆਨ ਕੀਤਾ ਹੈ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਕਲ ਕਾਲਖ ਅੰਧਿਆਰੀਆ, ਕਲਯੁਗ ਰੱਥ ਅਗਨ ਕਾ, ਕੂੜ ਅੱਗੇ ਰਥਵਾ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਇਹਨਾਂ ਉੱਪਰਲੀਆਂ ਵਿਚਾਰਾਂ ਤੋਂ ਹੁਣ ਤਿੰਨ ਗੱਲਾਂ ਸਪਸ਼ਟ ਤੌਰ 'ਤੇ ਉੱਭਰ ਕੇ ਸਾਡੇ ਸਾਹਮਣੇ ਆਈਆਂ ਹਨ। ਪਹਿਲਾ ਕਿ ਜਿਸ ਤਰ੍ਹਾਂ ਧਰਤੀ ਦੇ ਅੰਦਰ ਕਈ ਕਿਸਮ ਦੇ ਤੱਤਾਂ ਦੇ ਮੇਲ ਤੋਂ ਰਗੜ ਤੋਂ ਭਾਂਬੜ ਮੱਚ ਰਹੇ ਹਨ, ਇਸੇ ਤਰ੍ਹਾਂ ਸਾਡੇ ਮਨਾਂ ਅੰਦਰ ਵੀ ਈਰਖਾ, ਦਵੈਤ, ਸਾੜਾ, ਕੁਰਜਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਕਈ ਕਿਸਮ ਦੀਆਂ ਵਾਸ਼ਨਾਵਾਂ ਦੀਆਂ ਅੱਗਾਂ ਦੇ ਭਾਂਬੜ ਮੱਚ ਰਹੇ ਹਨ। ਇਹਨੂੰ ਗੁਰਬਾਣੀ ਵਿੱਚ ਗੁੱਜੀ ਪਾਏ ਜਲੈ ਸੰਸਾਰਾ ਕਿਹਾ ਗਿਆ ਹੈ। ਇਸ ਗੁੱਜੀ ਅੱਗ ਨੇ ਸਾਰੇ ਸੰਸਾਰ ਨੂੰ ਲਪੇਟਿਆ ਹੋਇਆ ਹੈ, ਅਤੇ ਸਾਰਾ ਸੰਸਾਰ ਹੀ ਆਤਿਸ਼ ਦੁਨੀਆ ਅਥਵਾ ਇੱਕ ਵੱਡਾ ਅੱਗ ਦਾ ਭਾਂਬੜ ਬਣਿਆ ਹੋਇਆ ਹੈ। ਨੀਵੀਆਂ ਮਾਇਕੀ ਬਿਰਤੀਆਂ ਦੀ ਬਹੁਲਤਾ ਹੋਣ ਕਰਕੇ ਸਾਡੇ ਜੀਵਨ ਵਿੱਚੋਂ ਉੱਚੇ ਸੁੱਚੇ ਭਾਵਾਂ ਦੀ ਕਦਰ ਕੀਮਤ ਘੱਟ ਗਈ ਹੈ, ਅਤੇ ਅਸੀਂ ਇਸ ਗੁੱਜੀ ਮਾਇਕੀ ਅੱਗ ਵਿੱਚ ਦਿਨ ਰਾਤ ਪਲਚ ਪਲਚ ਕੇ ਅਸ਼ਾਂਤ ਅਤੇ ਦੁਖੀ ਹੋ ਰਹੇ ਹਾਂ। ਇਹ ਸਾਨੂੰ ਹੁਣ ਕਾਰਨ ਦੱਸਿਆ ਹੈ। ਜਿਹੜਾ ਅਗਨ ਬਰਾਬਰ ਤੱਪੈ, ਪੀਤਰ ਵੱਗੈ ਕਾਪੀ, ਜਗਤ ਜਲੰਦਾ ਡਿੱਠ ਮੈਂ, ਹਉ ਮੈਂ ਦੂਜੇ ਪਾਏ, ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹੇ ਮਿਟਵੈ ਕਬ ਨਾਹੇ। ਕਿਉਂਕਿ ਅੰਤਰ ਕ੍ਰੋਧ ਅਹੰਕਾਰ ਹੈ, ਅਨਦਿਨ ਜਲੈ ਸਦਾ ਦੁੱਖ ਪਾਏ। ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਗੁਰੂ ਬਾਬੇ ਨੇ ਉੱਪਰ ਲਿਖੇ ਸ਼ਬਦਾਂ ਦੁਆਰਾ ਜੋ ਕਲਯੁੱਗ ਦਾ ਨਕਸ਼ਾ ਖਿੱਚਿਆ ਸੀ, ਅੱਜ ਕੱਲ੍ਹ ਸਾਡੀ ਦੁਰਦਸ਼ਾ ਉਸ ਤੋਂ ਵੀ ਭੈੜੀ ਅਤੇ ਨਿਗਰਦੀ ਜਾ ਰਹੀ ਹੈ। ਸਾਡੇ ਨੀਵੇਂ ਅਤੇ ਅਸਰੀ ਖਿਆਲ ਅਤੇ ਰੁਚੀਆਂ ਇੰਨੀਆਂ ਗਿਲਾਨੀ ਵਾਲੀਆਂ ਹੋ ਗਈਆਂ ਹਨ ਕਿ ਉੱਚੇ ਸੁੱਚੇ ਅਤੇ ਦੈਵੀ ਗੁਣਾਂ ਦਾ ਖਿਆਲ ਸਾਨੂੰ ਪਾਉਂਦਾ ਹੀ ਨਹੀਂ। ਜੇਕਰ ਕੋਈ ਵਿਰਲਾ ਭਲਾ ਪੁਰਸ਼ ਉੱਚੇ ਦੈਵੀ ਗੁਣਾਂ ਦਾ ਪ੍ਰਗਟਾਵਾ ਵੀ ਕਰਦਾ ਹੈ, ਤਾਂ ਨੀਵੀਆਂ ਰੁਚੀਆਂ ਵਾਲੀ ਬਹੁਤ ਸੰਮਤੀ ਉਹਦਾ ਵਿਰੋਧ ਕਰਦੀ ਹੈ ਅਤੇ ਉਹਦਾ ਜੀਵਨ ਦੁੱਬਰ ਕਰ ਦਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਅੱਜ ਕੱਲ੍ਹ ਦੀ ਕਲਯੁਗੀ ਦੁਨੀਆਂ ਵਿੱਚ ਭਲੇ ਪੁਰਸ਼ਾਂ ਅਤੇ ਗੁਰਮੁਖਾਂ ਲਈ ਜੀਵਨ ਬਤੀਤ ਕਰਨਾ ਕਠਿਨ ਅਤੇ ਦੁਖਦਾਈ ਹੋ ਗਿਆ ਹੈ, ਕਿਉਂਕਿ ਹਰ ਪਾਸੇ ਈਰਖਾ, ਦਵੈਤ, ਨਫ਼ਰਤ, ਸਾੜਾ, ਸ਼ੱਕ, ਅਸ਼ਾਂਤੀ, बेविसाई, खिचोतान, खुदगर्जी, धोखा, बेईमानी, मिलावट, भ्रिष्टाचार, तक्केशाही, खोहाखाही, लुट खसुट, ठगी ठोरी, रिश्वत खोरी, वैर विरोध, लड़ाइयां, झगड़े ते जुलम दा बाजार गर्म है। एदियां गवाह साडियां कचहरियां हन। ए माइकी गुजी अग साडे अंतशकरण मन बुद्धि ते हिरदे चों निकल के साडे तन मन नूं साड़दी होई साडे परिवारां घरां गुआंढियां मुहल्लियां पिंडां शहरां देशां ते सारे संसार नूं अपने भांबड़ दी लपेट विच लै लैंदी है। इस दीआं तीबर जहरीलियां किरणां इंटेंस विशियस रेज द्वारा सारे ब्रह्मांड ते भी जबरदस्त असर पै रहा है। इहदा नतीजा साडियां वड्डियां विश्व लड़ाइयां साडे वर्ल्ड वॉर ते सारे मुल्कां विच अजकल भी बेचैनी झगड़े दुश्मनियां जुलम ते लड़ाइयां हो रही हैं। इत्थों यह साफ है कि दुनिया भर विच सारे रौल कचोले ते पड़थू दा मुढ़ला कारण साडे आपो अपने नीवे ते जहरीले ख्याल ही हैं। बार बार गुरमुख प्यारिआं ने इन्हां विचारां नूं दोहराया है कि इन्हां जहरीले ख्यालां दा ही सारा पसारा ते वर्त वर्तारा है। इन्हां गिलानी भरे ख्यालां दा सूखम जहरीला असर दुनियावी वायुमंडल विच इन्ना डूंघा प्रवेश कर चुक्या है कि सारी कुदरत बदलदी जा रही है। इसे तरह नवीन सभ्यता, आधुनिकता, विद्वता, फिलोसफी, विज्ञान की तरक्की, साडे सुख, ऐश, मनोरंजन, रसकस, होर नवे नवे साधना दे हुंदिया होया भी असी अगे नालो ज्यादा निर्बल, बीमार, अशांत ते दुखी हो रहे हैं। दूजी गल ये है कि साडी दुर्दशा का मूल कारण साडी अज्ञानता जां भरम दा हनेरा है, क्योंकि सानू पता ही नहीं कि चंगा जां माड़ा की है। इस दी वजह नाल असी गलत नीवे ते जहरीले ख्यालां जां संकल्प सोचते हाँ ते गलत कर्म करते हुए अपना जीवन तलख ते दुखदाई बना रहे हाँ ते नतीजे वजों जेहा बीजै सो लुणै करमा संदड़ा खेत। दूजे लफ्जां विच असी जहरीले ख्यालां द्वारा अपने आप ही अपने लई दुखदाई जीवन बना रहे हाँ। इस तरह असी आप ते समुचे तौर ते सारी सृष्टि की तबाही का कारण बन रहे हैं। सच्ची गल तो यह है कि साडे नीवे ख्याल, नीवियां रुचियां, मलीन कर्म, साडियां वाशनावां जां पाप ही साडे पेश आके सानू सजा दिंदे हन। पापी के मारने को पाप महाबली है। यह एक इलाही अटल असूल है। तीजी गल कि साडे शख्सी गलत जहरीले ख्यालां दीआं तीबण किरणां वधदीआं वधदीआं अत्यंत तीखण हो के पुलाड़ दे कंप्यूटर विच जमा हुंदीआं रहिंदीआं हन ते इह निर्मल कुदरत ते कायनात नूं वी गंदा ते जहरीला बना रहीआं हन। इस तरह कुदरत दे रगो रेशे ताणे पेटे विच गिलानी भरपूर हुंदी जांदी है। जिवें कि धरती दे अंदर अग दे भांबड़ मचदे रिजदे जद नहीं समाउंदे तां बाहर फुट के तबाही दा कारण बनदे हन। इसे तरह जद साडे अंदरली पापां दी गुज्जी अग वध वध के रिज रिज के गजदी ते फटदी है, जो कि किते किते लड़ाइयां दी शकल विच प्रगट हुंदी रहिंदी है। तो सो किसे वेले भी इह साडा अंदरला अगन रूप लावा उछल के ते अंदरला ज्वालामुखी फुट के समूह संसार नूं अपनी लपेट विच लिया के दुनिया दी तबाही जां क्यामत दा कारण भी बन सकदा है। ये बड़ी गुजी ताड़ना है गुरमुख प्यारियां दी साडे वास्ते। भावें इस गिलानी दी बाबत असी शिकायतां ते नुक्ताचीनी तां करी जांदे हां, पर खुद अपनी पुरानी गिलानी वाली जीवन प्रणाली नूं छड्ड नहीं सकदे। असी जीवन दे हर पहलू विच इसे गिलानी दा आसरा जां सेध लैंदे हां ते अपनियां जायज ते नजायज गरजां दी पूर्ति लई नीवे साधना दी वरतों करन तों वी संकोच नहीं करदे। इस गिलानी दे जहरीले मानसिक रोग वध के इन्ने शक्तिशाली हो गए हन कि तपदिक वांग रोग साडे तन मन बुद्धि अंतशकरण विच तस वस रस गए हन ते निता प्रति होर खतरनाक ते मोहलक हुंदे जांदे हन। जद साडे ख्यालां दा असर इन्ना डूंघा ते खतरनाक हो सकदा है तां फिर सानू अपने ख्यालां उत्ते पहरा देण दी अत्यंत जरूरत है। ਪਰ ਅਸੀਂ ਤਾਂ ਆਪੋ ਆਪਣੇ ਖਿਆਲਾਂ ਤੇ ਕਰਮਾਂ ਦੇ ਨਤੀਜਿਆਂ ਤੋਂ ਬੇਪਰਵਾਹ ਤੇ ਅਵੇਸਲੇ ਹੋ ਕੇ ਉਹਨਾਂ ਪ੍ਰਾਣੀਆਂ ਆਦਤਾਂ ਅਨੁਸਾਰ ਹੀ ਜੀਵਨ ਬਤੀਤ ਕਰ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਾਨਸਿਕ ਤਪਦਿਕ ਦੇ ਰੋਗ ਨੂੰ ਹੋਰ ਦੀਰਘ ਤੇ ਖਤਰਨਾਕ ਬਣਾਈ ਜਾ ਰਹੇ ਹਾਂ। ਅਸੀਂ ਘਰਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ ਤੇ ਚਾਰ ਚੁਫੇਰੇ ਦੇ ਗੰਧਲੇ ਵਾਯੂਮੰਡਲ ਦੀ ਬਾਬਤ ਤਾਂ ਬੜੇ ਵਾਦ ਵਿਵਾਦ ਕਰਦੇ ਹਾਂ ਤੇ ਹਾਲ ਦੁਹਾਈ ਪਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਦੇ ਭਿਆਨਕ ਨਤੀਜਿਆਂ ਤੋਂ ਅਣਜਾਣ, ਬੇਖਬਰ, ਬੇਪਰਵਾਹ ਤੇ ਅਵੇਸਲੇ ਹੋ ਰਹੇ ਹਾਂ। ਬਾਹਰਲੀ ਸਫਾਈ ਲਈ ਤਾਂ ਅਸੀਂ ਕਾਫੀ ਚੇਤੰਨ ਹਾਂ, ਲੇਕਿਨ ਆਪਣੇ ਅੰਦਰਲੀ ਗਿਲਾਨੀ ਤੋਂ ਅਸੀਂ ਅਣਜਾਣ ਹਾਂ। ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਮੌਤ ਦੇ ਨਾਲ ਹੀ ਖਤਮ ਹੋ ਜਾਂਦੇ ਹਨ, ਪਰ ਅੰਤਿਸ਼ਕਰਨ ਵਿੱਚ ਇਸ ਆਪੋ ਸਹੇੜੇ ਮਾਨਸਿਕ ਰੋਗ ਤਾਂ ਅਗਲਿਆਂ ਜਨਮਾਂ ਵਿੱਚ ਵੀ ਜੀਵ ਦੇ ਨਾਲ ਹੀ ਜਾਂਦੇ ਹਨ। ਸੰਸਾਰ ਵਿੱਚ ਅੱਗੇ ਹੀ ਗਿਲਾਨੀ ਭਰਪੂਰ ਹੋ ਕੇ ਉੱਛਲ ਰਹੀ ਹੈ। ਜੇ ਇਸ ਮਾਨਸਿਕ ਗਿਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਇਸ ਨੂੰ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਸਾਰੇ ਵਿਸ਼ਵ ਵਿੱਚ ਜੋ ਅਸ਼ਾਂਤੀ, ਖੁਦਗਰਜ਼ੀ, ਹਉਮੈ, ਈਰਖਾ, ਦਵੈਤ, ਵੈਰ ਵਿਰੋਧ, ਘਿਰਨਾ, ਲੜਾਈ ਝਗੜੇ, ਅਤਿਆਚਾਰ, ਜ਼ੁਲਮ ਦਾ ਬੋਲਬਾਲਾ ਹੈ, ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡੇ ਖਿਆਲ ਤੇ ਸੰਸਕਾਰ ਹੀ ਤਾਂ ਹਨ। ਇਹਨਾਂ ਦਾ ਸਮੁੱਚਾ ਅਸਰ ਹੀ ਜਾਂ ਰੰਗਤ ਹੀ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾਂ ਮਾਰ ਰਿਹਾ ਹੈ। ਰੱਬ ਨੇ ਆਪਣੇ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ। ਇਹ ਗੁਰਮੁਖ ਪਿਆਰਿਆਂ ਦਾ ਹੌਕਾ ਜਿਹਾ ਨਿਕਲ ਰਿਹਾ ਹੈ ਕਿ ਰੱਬ ਨੇ ਆਪਣੇ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ ਅਤੇ ਹਰ ਤਰ੍ਹਾਂ ਦੇ ਸੁੱਖ ਆਰਾਮ ਸਾਨੂੰ ਪ੍ਰਦਾਨ ਕੀਤੇ ਸਨ, ਪਰ ਅਸੀਂ ਆਪਣੇ ਨੀਵੇਂ ਖਿਆਲ, ਨੀਵੀਆਂ ਰੁਚੀਆਂ ਦੀ ਗੁੱਝੀ ਅੱਗ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਸ੍ਰਿਸ਼ਟੀ ਵਿੱਚ ਬਦਲ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਪੈਰੀ ਆਪ ਕੁਹਾੜਾ ਮਾਰਿਆ ਹੈ ਤੇ ਆਪ ਨਰਕ ਭੋਗਦੇ ਹੋਏ ਦੁਖੀ ਹੋ ਰਹੇ ਹਾਂ ਤੇ ਹੋਰਨਾਂ ਨੂੰ ਵੀ ਦੁਖੀ ਕਰ ਰਹੇ ਹਾਂ। ਕਬੀਰ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿਸੇ ਮਹਾਂਪੁਰਖ ਨੇ ਸਾਡੀ ਇਸ ਅੰਦਰਲੀ ਗੁੱਝੀ ਅੱਗ ਦੀ ਬਾਬਤ ਬੜੇ ਸੋਹਣੇ ਤੇ ਸੰਖੇਪ ਸ਼ਬਦਾਂ ਵਿੱਚ ਇਉਂ ਬਿਆਨ ਕੀਤਾ ਹੈ, ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ, ਜਿਨ੍ਹਾਂ ਨੂੰ ਸਾਈਂ ਨੇ ਪਦਾਰਥ ਵੱਲੋਂ ਸੁੱਖ ਬਖਸ਼ਿਆ ਹੈ, ਉਹ ਈਰਖਾ, ਦਵੈਤ, ਗਿਣਤੀ, ਹਿਸਾਬ, ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ, ਬੇਸਿਦਕੀ ਦੀ ਪਾਮਰਤਾ ਰੂਹ ਨੂੰ ਚਿਪਟੀ ਹੋਈ ਹੈ, ਜੜ੍ਹਾਂ ਜ਼ਮੀਨ ਵਿੱਚੋਂ ਉੱਖੜ ਕੇ ਬਾਹਰ ਆ ਸੁੱਕ ਗਈਆਂ ਹਨ ਤੇ ਬਾਲਣ ਬਣ ਚੁੱਕੇ ਹਨ। ਰੇਸ਼ਮ ਸਾਡੇ ਤਨ ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਜਿਹੜੇ ਅੰਨ ਬਸਤਰ ਦੇ ਦੁੱਖਾਂ ਵਿੱਚ ਹਨ, ਉਹਨਾਂ ਨੂੰ ਤਾਂ ਭੁੱਖ, ਤ੍ਰੇਹ, ਨੰਗਾਪਨ, ਦਰਿਦਰਤਾ ਆਦਿ ਰੋਗ ਕਸ਼ਟ ਦੇ ਰਹੇ ਹਨ। ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ। ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਬਾਹਰਮੁਖੀ ਬਿਰਤੀਆਂ ਤੱਤੀਆਂ, ਸਾਡਾ ਕਾਮ ਤੱਤਾ, ਕ੍ਰੋਧ ਤੱਤਾ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਭਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁਖ ਟੁੱਟਿਆ ਸੁੱਕਿਆਂ ਦਾ ਪਿਆਰ ਤੱਤਾ। ਹਾਏ, ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ, ਬਾਹਰ ਵੀ ਅੱਗ, ਦੀਨ ਵੀ ਅੱਗ, ਦੁਨੀਆ ਵੀ ਅੱਗ। ਇਸ ਅੱਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ, ਕਿਉਂਕਿ ਜੜ੍ਹਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੂਮ ਗੱਡੀਆਂ, ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ, ਅੱਗ ਪ੍ਰਣਾਮ ਕਰ ਰਹੀ ਹੈ, ਰੱਬ ਦਾ ਭਗਤ ਬੈਠਾ ਹੈ, ਬਸ ਕੇਵਲ ਰੱਬ ਦਾ ਪਿਆਰਾ ਠੰਡਾ ਹੈ। ਰੱਬ ਦਾ ਨਾਮ ਖੁਨਕ ਹੈ ਤੇ ਖੁਨਕ ਨਾਮ ਖੁਦਾਇਆ, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡੀ ਹੁੰਦੀ ਹੈ, ਚਿੱਤ ਭਟਕਣ ਦੀ ਥਾਂ ਠੰਡਾ ਹੁੰਦਾ ਹੈ, ਕਿਉਂਕਿ ਰੱਬ ਦੀ ਮਿਹਰ ਬਚਾਉਂਦੀ ਹੈ। ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ। ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦ ਹੀ ਤਾਂ ਮਨੁੱਖਾਂ ਦਾ ਜਾਮਾ ਘੜ ਰਹੀ ਹੈ। ਮਾਂ ਜਦ ਬੱਚੇ ਨੂੰ ਮਿਲਦੀ ਹੈ ਜਾਂ ਗਲਵੱਕੜੀ ਪਾਉਂਦੀ ਹੈ ਤਾਂ ਛਿੰਦੇ ਛਿੰਨ ਲਈ ਉਸ ਅੰਮ੍ਰਿਤ ਖੰਡ ਦਾ ਝਲਕਾਰਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਵਸ ਵਿੱਚ ਕਰਕੇ ਫਲਦੀ ਹੈ ਤਾਂ ਫਲੀਭੂਤ ਹੋਣ 'ਤੇ ਉਸ ਛਿੰਨ ਲਈ ਇਸੇ ਠੰਡ ਦਾ ਝਲਕਾਰਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੇ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਦ ਜਲ ਮਿਲੇ ਤਦ ਇਸ ਦੀ ਹਾਲਤ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ। ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ, ਇਸ ਨਾਮ ਖੁਨਕੀ ਦੀ ਅਮਰ ਅਮਿੱਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਰੱਬ ਨੇ ਸ੍ਰਿਸ਼ਟੀ ਦੇ ਨਾਲ ਹੀ ਸਾਡੇ ਵਿੱਚ ਉਹ ਖਿੱਚ ਪਾਈ ਹੋਈ ਹੈ, ਪਿਆਰ ਦੀ ਖਿੱਚ ਪਾਈ ਹੋਈ ਹੈ। ਇਸ ਨਾਮ ਖੁਨਕੀ ਦੀ ਅਮਰ ਅਮਿੱਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਇਹ ਮਿਟ ਨਹੀਂ ਸਕਦੀ। ਠੰਡ ਕਿਸ ਤਰ੍ਹਾਂ ਪਵੇ? ਕਾਮ ਕ੍ਰੋਧ ਹੰਕਾਰ ਇਹ ਜਦ ਤੱਕ ਮਨ ਚਿੱਤ ਬੁੱਧੀ ਅੰਦਰ ਦੀ ਬਿਰਤੀ ਵਿੱਚ ਵਸਦੇ ਹੋਣ, ਇਹ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡੀ ਹੋ ਜਾਵੇ ਸੋ ਚਿੱਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜ੍ਹਾਂ ਨਿਰੰਕਾਰ ਕਰਤਾਰ ਅਕਾਲ ਵਿੱਚ ਕਿਵੇਂ ਨਾ ਕਿਵੇਂ ਗਡੀਜ ਜਾਣ, ਤਾਂ ਇਹ ਮਨੁੱਖਤਾ ਦੇ ਸੋਹਣੇ ਗਹਿਣੇ ਹਨ। ਪਹਿਲਾਂ ਇਹ ਮਨੁੱਖਤਾ ਦੇ ਦੁਸ਼ਮਣ ਹਨ, ਲੇਕਿਨ ਜੇ ਸਾਡੀਆਂ ਜੜ੍ਹਾਂ ਅਕਾਲ ਪੁਰਖ ਵਿੱਚ ਗੱਡੀਆਂ ਜਾਣ, ਰੂਹ ਠੰਡੀ ਹੋ ਜਾਵੇ, ਤਾਂ ਇਹੀ ਪੰਜ ਸਾਡੇ ਗਹਿਣੇ ਹਨ, ਸਾਡੇ ਵਾਸਤੇ ਚਾਕਰੀ ਕਰਦੇ ਹਨ। ਇਹ ਬਸਤਰ ਹਨ, ਹਥਿਆਰ ਹਨ, ਚਾਕਰ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਆਦਮੀ ਦੇ ਸਾਰੇ ਅੰਦਰਲੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਹੀ ਤਾਂ ਬਾਲੀ ਹੋਈ ਹੈ। ਬਹੁ ਕਰਕੇ ਸਭ ਸੰਸਾਰ ਦੇ ਦੁੱਖ ਇਹਨਾਂ ਦਾ ਹੀ ਮਚਾਇਆ ਹੋਇਆ ਪੜਥੂ ਹਨ। ਇਹਨਾਂ ਦੀ ਚਾਕਰੀ ਵਿੱਚ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਸ਼ਾਹ ਬਹਿਲੋਲ ਉਹ ਗੁਰਮੁਖ ਹੋਏ ਹਨ ਜਿਨ੍ਹਾਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ ਅਤੇ ਉਹਨਾਂ ਦੀ ਸੁਰਤ ਉੱਥੇ ਹੀ ਟਿਕ ਕੇ ਰਹਿ ਗਈ ਸੀ। ਸੋ ਇਹਨਾਂ ਦੀ ਚਾਕਰੀ ਵਿੱਚ ਉਹ ਸੁੱਖ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਅਤੇ ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ। ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ, ਕੀ ਇਮਾਨ? ਸੋ ਸੰਸਾਰ ਜਲੰਦਾ ਆਪਣੀ ਬਾਲੀ ਹੋਈ ਅੱਗ ਨੂੰ ਬੁਝਾਉਣ ਨੂੰ ਦੀਨਾ ਮਜ਼ਬਾ ਵੱਲ ਦੌੜਿਆ, ਉਹ ਇੱਥੇ ਵੀ ਜਾ ਸੜਦੇ ਹਨ। ਮਜ਼ਹਬ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ, ਉਹ ਅੰਦਰ ਜੋ ਅੱਗ ਲੱਗੀ ਸੀ ਸੋ ਜਿੱਥੇ ਗਿਆ ਉੱਥੇ ਹੋਰ ਵਧੀ। ਸਾੜ ਬੁਝੀ ਨਾ, ਠੰਡ ਪਈ ਨਾ, ਉਹ ਠੰਡ ਹੈ ਕਿੱਥੇ? ਭਰਮਾਂ ਵਹਿਮਾਂ ਮਜ਼ਹਬਾਂ ਦੇ ਫਸਾਦਾਂ ਜੰਗਾਂ ਧੜੇਬਾਜ਼ੀਆਂ ਹੰਕਾਰ ਦੇ ਵਲਵਲਿਆਂ ਮਨ ਦੀਆਂ ਸੰਤੁਸ਼ਟੀਆਂ ਮਨ ਘੜੇ ਅਸੂਲਾਂ ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਇੰਨਾ ਜ਼ਹਿਰ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵੱਲ ਲੋਕੀ ਮਜ਼ਹਬ ਦੇ ਅਸੂਲਾਂ ਤੇ ਸ਼ਰੀਅਤਾਂ ਵਿੱਚ ਪੈ ਕੇ ਮਰ ਜਾਂਦੇ ਹਨ, ਕੋਈ ਬੇਹੋਸ਼ ਹੋ ਜਾਂਦੇ ਹਨ। ਪਤਾ ਨਹੀਂ ਇਉਂ ਕਿਉਂ ਸੰਸਾਰ ਜਲ ਰਿਹਾ ਹੈ। ਅੱਗਾਂ ਦਿਲਾਂ ਸ਼ਹਿਰਾਂ ਮੁਲਕਾਂ ਨੂੰ ਲੱਗੀਆਂ ਹੋਈਆਂ ਹਨ, ਆਪੋ ਤਾਪੀ ਪਈ ਹੋਈ ਹੈ, ਸ਼ੋਰ ਕੂੜ ਤ੍ਰਿਸ਼ਨਾ ਮਾਰ ਰਿਹਾ ਹੈ। ਇਹ ਆਪਣੀ ਹੱਥੀਂ ਲਾਈਆਂ ਹੋਈਆਂ ਅੱਗਾਂ ਹਨ, ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਂ ਕੋਹ ਠੰਡਾ ਹੈ, ਉਹ ਅੱਗ ਵਿੱਚ ਬੈਠਾ ਠੰਡਾ ਹੈ। ਅੱਗ ਉਸਨੂੰ ਕੁਝ ਨਹੀਂ ਕਹਿੰਦੀ, ਉਹਦੇ ਸਿਰ 'ਤੇ ਲਾਲ ਛੋਲਿਆਂ ਦਾ ਤਾਜ ਬਣਾ ਕੇ ਅੱਗ ਉਸ ਤੋਂ ਕੁਰਬਾਨ ਹੁੰਦੀ ਹੈ। ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ, ਪਰ ਇਸ ਨੁਕਤੇ ਵਿੱਚ ਹੀ ਗੱਲ ਮੁੱਕਦੀ ਹੈ। ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਚਾਕ। ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਇਸ ਆਪਣੀ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਸਾਡੇ ਹਥਿਆਰ ਹਨ, ਪਰ ਇਹਨਾਂ ਦੀਆਂ ਖਾਹਿਸ਼ਾਂ ਦੇ ਫੈਲਾਓ ਨੇ ਇਹ ਸਾਰੀ ਅੱਗ ਮਚਾਈ ਹੋਈ ਹੈ। ਲੋਕ ਇਸ ਪਰਲੋ ਕਿਆਮਤ ਜਾਂ ਦੁਨਿਆਵੀ ਅੰਤ ਦੀ ਬਾਬਤ ਜਾਣਨ ਲਈ ਬੜੇ ਉਤਾਵਲੇ ਹਨ ਤੇ ਪੁੱਛ ਗਿੱਛ ਕਰਦੇ ਰਹਿੰਦੇ ਹਨ ਤੇ ਭਵਿੱਖਬਾਣੀ ਜਾਂ ਜੋਤਿਸ਼ ਦੀ ਘੋਖ ਕਰਦੇ ਹਨ। ਇਹਨਾਂ ਭੋਲੇ ਲੋਕਾਂ ਨੂੰ ਇਹ ਸੋਝ ਹੀ ਨਹੀਂ ਆਉਂਦੀ ਕਿ ਅਸੀਂ ਇਨਸਾਨਾਂ ਨੇ ਆਪਣੇ ਆਪ ਆਪਣੇ ਹਿਰਦਿਆਂ ਵਿੱਚ ਜ਼ਹਿਰੀਲੇ ਖਿਆਲਾਂ ਦੇ ਬੀਜ ਬੀਜੇ ਹਨ ते गलत कर्मा द्वारा पाप करके अपने आप ही यह गुजी अग मचाई हुई है। असी इस नूं दिन रात बधाउंदे ते मगाउंदे रहिंदे हां ते इस दीआं जहरीलियां किरणां पुलाड़ विच भर भर के अपनी ते सारी कायनात दी तबाही दा कारण तां बन रहे हां। दूजे लफ्जां विच आउण वाली परलो जां क्यामत दे वर्तन दे असी आप ही जिम्मेवार हां। पापी के मारने को पाप महाबली है। 500 साल पहला गुरु बाबे ने कलयुग दा भयानक वर्तारा देख के सानू इह ताड़ना कीती सी, अब कल्लू आयो रे इक नाम बोवो बोवो, आन रुत नाही नाही मत परम पुलो पुलो। सो इस विषय ते किसे भी भविखबाणी जा ज्योतिष दी लोड़ नहीं। जो मैं किया सो मैं पाया दे अटल असूल अनुसार, साडे जहरीले ख्याल ते पापां दा फल तबाही अवश ते अटल है। साडी अज्ञानता ते भरम दूर करन लई ते सानू नीवे ख्यालां कर्मां ते पापां तो बचाउण लई आद तो ही अनेकां पीर पैगंबर औलिए ऋषि मुनि गुरु अवतार आए ते आपो अपने धर्मां दी रचना करके खलकत नूं उत्तम उपदेशां द्वारा उच्चे सुच्चे जीवन दी सेध दिंदे रहे। अज्ञानता दे भरम विचों कढ के माइकी अग तों बचन दा साधन दसन लई ते उच्चे दैवी गुण ग्रहण करन लई इह धर्म रचे गए सी। पर हुण धर्मां नूं ही ईरखा द्वैत वैर विरोध नफरत लड़ाई झगड़े लभ लोभ पखंड हंकार राजनीति दी माइकी अग लग गई है तो फिर खलकत दा बचाओ कौन करे। पाणी अग नूं बुझाउंदा है पर जे पाणी नूं ही अग लग जावे तो अग कौन बुझावे। बाहर की अगन ज्यों बुझे जल सरिता के, नाव में जो आग लगे कैसे कह बुझाई है। बाहर से भाग ओट लीजियत कोट गढ़, गढ़ में जो लूट लीजिए कहो कत जाइए। चोरन के त्रास जाए सरन नरिंद गहे, मारे महीपत जियो कैसे कह बुझाइए। माया डर डरपत हार गुरुद्वारे जावे, तहां जो व्यापे माया कहां ठहराइए। साडे पापा ते गिलानी दी अत हो चुकी है, जेकर तबाही अथवा क्यामत दा ज्वालामुखी अजे नहीं फटिया तो इहदा कारण गुरमुख प्यारिया ने दिता है की है कि विरले गुरमुखा बख्शिया होईयां नाम अभ्यासी रूहां दे अंतर आत्मा विच्चों दया हिमा रस शरदा पामनी दियां अरदासा जबरदस्त आत्मिक किरणा डिवाइन रेज बन के पुलाड़ विच फैल के साड़ी मचाई हुई जहरीली अग नू प्रभावहीन कर रही हैं, न्यूट्रल कर रही हैं। इसे कारण ये सृष्टि खड़ी है। गुरबाणी विच भी गुरु साहिबा ने सर्दी बल्दी दुनिया ते तरस करके इयों अरदास कीती है, जगत जलंदा रख ले अपनी कृपा तार, जित द्वारे उबरे तिते लेहे उबार। सो गुरु बाबे ने सानू अपनी आपू वाली सग तो बचन दे बड़े सोहने नुस्खे दसे हैं। अखीर विच गुरमुख प्यारिया ने निताड़ना दे दे के सानू इस तो बचाउण लई भी गुरबाणी अनुसार ये नुस्खे दसे हैं। मन मेरे गौहर नाम का ओला, तुझे न लागे ताता चोला, ए जग जलता देख के भज पै हर सरनाई राम, कल ताती ठंडा हर नाओ, सिमर सिमर सदा सुख पाओ, आतिश दुनिया खुनक नाम खुदाया। सो जिन्ना चिर असी गुरु बाबे दे इना तत् उपदेशां ते अमल नहीं करदे सृष्टि दा इस अंदरली जहरीली अग ते इस दे लावे नाल सड़के तबाह होना लाजमी ते अटल है। पापी के मारने को पाप महाबली है। वाहिगुरु जी का खालसा। वाहिगुरु।